ਅੱਜ ਤੀਸਰੇ ਦਿਨ ਸਾਜਰੇ ਹੀ ਆਪਣੀ ਪੰਘੂੜੀ ਚੱਕ ਕੇ ਕੋਠੇ 'ਤੇ ਲੈ ਗਏ। ਉੱਥੇ ਜਾ ਕੇ ਉਦਾਸ ਬੈਠੇ ਨੇ, ਕਦੇ ਤਾਰਿਆਂ ਵੱਲ ਦੇਖਦੇ ਨੇ, ਨੇਤਰਾਂ 'ਚੋਂ ਜਲ ਜਾਣ ਲੱਗ ਜਾਂਦਾ, ਹੋ ਕੇ ਆਉਂਦੇ ਨੇ। ਉਹ ਮਨਾ, ਉਮਰ ਤਾਂ ਇੰਨੀ ਬੀਤ ਗਈ, ਹੁਣ ਕੀ ਹੋਊਗਾ, ਕਾਲ ਦਾ ਕੀ ਭਰੋਸਾ ਹੈ, ਨਾ ਬਾਰਕ ਨਾ ਜੋੜਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਤਾਂ ਖਬਰਾਂ ਕਿਹੜੇ ਵੇਲੇ ਕਾਲ ਗਲੇਲਾ ਮਾਰ ਦੇਵੇ। ਕੋਈ ਭਰੋਸਾ ਨਹੀਂ ਸਾਧ ਸਿੰਘ ਜੀ ਕਾਲ ਦਾ। ਅਸੀਂ ਆ ਤੁਰੇ ਆਉਂਦੇ ਸੀ, ਸਾਹਮਣੇ ਕੀ ਦੇਖਦੇ ਹਾਂ, ਇੱਕ ਸਕੂਟਰ ਵਾਲਾ ਅਤੇ ਮਰੂਤੀ ਦਾ ਆਪਸ ਵਿੱਚ ਟਕਰਾਅ ਹੋ ਗਿਆ। ਉਹ ਪਿਆ ਸੀ, ਪਤਾ ਨਹੀਂ ਜਿਉਂਦਾ ਸੀ ਜਾਂ ਚੜ੍ਹਾਈ ਕਰ ਗਿਆ। ਇੱਕ ਸੈਕਿੰਡ ਉਹਨੂੰ ਪਹਿਲਾਂ ਪਤਾ ਨਹੀਂ ਸੀ ਵੀ ਮੈਂ ਸੰਸਾਰ ਤੋਂ ਚਲੇ ਜਾਣ। ਗਲੇਲਾ ਪੈਂਦਾ ਹੈ, ਕਾਲ ਬਿਆਲ ਜੋਂ ਪਰਿਓ ਡੋਲਾ ਹੈ, ਮੁੱਖ ਵਸਾਰੇ ਮੀਤ, ਆਜ ਕਾਲ ਹੁਣ ਤੋਂ ਇਹ ਗ੍ਰਸ ਹੈ ਸਮਝ ਰੱਖੋ ਕੀ। ਪਤਾ ਨਹੀਂ ਕਿਹੜੇ ਵੇਲੇ ਝਪਟਾ ਮਾਰ ਜੇ। ਬਾਬਾ ਜੀ ਕਹਿਣ ਲੱਗੇ, ਜੇ ਕਾਲ ਆ ਗਿਆ ਮੈਂ ਤਾਂ ਗਿਆ ਫਿਰ ਨਗੁਰਾ। ਇਸ ਤਰ੍ਹਾਂ ਪਹਿਲਾ ਪਹਿਰ ਰਾਤ ਦਾ ਬੀਤ ਗਿਆ, ਨੀਂਦ ਨਹੀਂ ਆ ਰਹੀ, ਹੌਕੇ ਹੀ ਆਈ ਜਾਂਦੇ, ਗਹਿਰਾ ਜ਼ਖਮ ਹੋ ਗਿਆ ਇਰਦੇ ਦੇ ਅੰਦਰ। ਦੂਸਰਾ ਪਹਿਰ ਬੀਤ ਗਿਆ, ਅੱਧੀ ਰਾਤ ਹੋਇਆ ਜੀ, ਅਜੇ ਵੀ ਨੀਂਦ ਨਹੀਂ ਆਈ। ਡੇਢ ਘੰਟਾ ਹੋਰ ਬੀਤ ਗਿਆ, ਫਿਰ ਵੀ ਨੀਂਦ ਨਹੀਂ ਆਈ। ਉਹ ਤਾਂ ਥੋੜ੍ਹੀ ਦੇਰ ਬਾਅਦ ਆਪਦੇ ਕੰਨਾਂ ਨੇ ਕੀ ਸੁਣਿਆ, ਬਈ ਦਰਵਾਜ਼ਾ ਖੁੱਲ੍ਹਿਆ, ਅਤੇ ਮੇਰੇ ਭਰਾ ਦਾ ਦਰਵਾਜ਼ਾ ਖੁੱਲ੍ਹਿਆ, ਨਾਲ ਸੀ ਉਹਦਾ ਘਰ, ਕੰਧ ਸਾਂਝੀ ਸੀ। ਉਹਦੇ ਬਾਅਦ ਡੋਲ ਫਰਾਇਆ ਖੂਹੀ ਦੇ ਅੰਦਰ ਅਤੇ ਪਾਣੀ ਭਰਿਆ, ਅਤੇ ਉਹਦੇ ਬਾਅਦ ਇਸ਼ਨਾਨ ਕਰਿਆ। ਇਸ਼ਨਾਨ ਵੇਲੇ ਥੋੜ੍ਹੀ ਗੁਣਗੁਣਾਉਣ ਦੀ ਆਵਾਜ਼ ਆ ਰਹੀ ਹੈ, ਲੇਕਿਨ ਸਮਝ ਨਹੀਂ ਪੈਂਦੀ ਕੀ ਹੈ। ਉਹਦੇ ਬਾਅਦ ਚੁੱਪ ਹੋ ਗਏ, ਕਿਉਂਕਿ ਅੰਮ੍ਰਿਤ ਵੇਲਾ ਹੈ ਜਿਹੜਾ ਸਾਧ ਸਿੰਘ ਜੀ, ਇਹਨੂੰ ਸਾਰੇ ਨਹੀਂ ਸੰਭਾਲਦੇ, ਦੁਨੀਆਂ ਨਹੀਂ ਸੰਭਾਲਦੀ। ਮਰਦਾਨਾ ਬੈਠਾ ਹੈ ਅਤੇ ਇੱਕ ਬਹੁਤ ਵੱਡੀ ਪੰਡ ਚੱਕੀ ਹੋਈ ਕੋਈ ਕਰੂਪ ਬੰਦਾ ਜਾ ਰਿਹਾ। ਮਰਦਾਨਾ ਕਹਿਣ ਲੱਗਿਆ ਵੀ ਮਹਾਰਾਜ ਆਹ ਬੰਦਾ ਕੌਣ ਹੈ? ਕਹਿੰਦੇ ਮਰਦਾਨਿਆ ਆਪਣਾ ਜਾਣਿਆ ਪਛਾਣਿਆ, ਤੂੰ ਬੁਲਾ ਲੈ। ਜਦੋਂ ਬੁਲਾਇਆ ਕਹਿੰਦੇ ਭਾਈ ਤੂੰ ਕੌਣ ਹੈ? ਕਹਿੰਦੇ ਮਰਦਾਨਾ ਭੁੱਲ ਗਿਆ ਮੈਂ ਕਲਯੁਗ, ਮੈਂ ਉਹੀ ਹਾਂ ਜਿਹਨੇ ਨੇਰੀ ਲਿਆਂਦੀ ਸੀ, ਗੜੇ ਪਾਏ ਸੀ, ਅੱਗ ਲਾਈ ਸੀ। ਕਹਿੰਦੇ ਆਹ ਕੀ ਚੱਕਿਆ? ਕਹਿੰਦੇ ਮੈਂ ਜੁਲੜ ਚੱਕਿਆ ਹੋਇਆ ਆਲਸ ਦਾ। ਕਹਿੰਦੇ ਕੀ ਕਰਦਾ ਉਹਨੇ? ਆਹ ਛੁਰੀਆਂ ਤੇਰੇ ਹੱਥ 'ਚ ਕਾਹਦੀਆਂ? ਕਹਿੰਦਾ ਭਾਈ ਮਰਦਾਨਾ, ਇਹ ਛੁਰੀਆਂ ਦੇ ਨਾਲ ਮੈਂ ਜਿਹੜੇ ਵਿਸ਼ੇ ਵਿਕਾਰਾਂ 'ਚ ਪਏ ਹੋਏ ਬੰਦੇ ਨੇ ਉਹਨਾਂ ਨੂੰ ਸੌਣ ਨਹੀਂ ਦਿੰਦਾ ਅੱਧੀ ਰਾਤ, ਉਹ ਸ਼ਰਾਬਾਂ ਪੀ ਜਾਂਦੇ ਨੇ, ਗੱਪਾਂ ਮਾਰੀ ਜਾਂਦੇ ਨੇ, ਅਤੇ ਜਦੋਂ ਉਹ ਪੈ ਜਾਂਦੇ ਮੈਂ ਜੁਲੜ ਪਾ ਦਿੰਦਾ ਸਾਰੀ ਦੁਨੀਆ 'ਤੇ। ਕਹਿੰਦੇ ਇਹ ਤਾਂ ਗਲੀਆਂ ਹੋਈਆਂ ਹੋਈਆਂ। ਕਹਿੰਦੇ ਮੈਂ ਕੀ ਕਰਾਂ? ਗੁਰੂ ਨਾਨਕ ਦੇ ਜਿਹੜੇ ਸਿੱਖ ਨੇ ਉਹ ਅੰਮ੍ਰਿਤ ਵੇਲੇ ਜਾਗਦੇ ਨੇ, ਅਤੇ ਉਹਨਾਂ ਨੇ ਗਲੀਆਂ ਕਰ ਦਿੱਤੀਆਂ। ਮਹਾਰਾਜ ਬਾਣੀ ਦੇ ਅੰਦਰ ਸਾਨੂੰ ਦੱਸਦੇ ਨੇ ਕਿ ਅੰਮ੍ਰਿਤ ਵੇਲੇ ਕਿਹੜਾ ਆਦਮੀ ਜਾਗਦਾ, ਕਿਹੜਾ ਨਹੀਂ ਜਾਗਦਾ, ਕਿਉਂਕਿ ਨੀਂਦ ਕਈਆਂ ਨੂੰ ਨਹੀਂ ਆਇਆ ਕਰਦੀ। ਇੱਕ ਤਾਂ ਜਿਹਦੇ ਸਿਰ ਕਰਜਾ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ, ਬਿਮਾਰ ਹੋਵੇ ਨੀਂਦ ਨਹੀਂ ਆਉਂਦੀ, ਸਿਰ ਦੇ ਉੱਤੇ ਦੁਸ਼ਮਣ ਹੋਵੇ ਨੀਂਦ ਨਹੀਂ ਆਇਆ ਕਰਦੀ, ਲੜਕੀ ਵਰ ਪ੍ਰਾਪਤ ਹੋਵੇ ਨੀਂਦ ਨਹੀਂ ਆਇਆ ਕਰਦੀ, ਬੜੇ ਕਾਰਨ ਨੇ। ਲੇਕਿਨ ਜੋ ਜਗਿਆਸੂ ਹੈ ਪਰਮੇਸ਼ੁਰ ਦੀ ਲਗਨ ਵਾਲਾ, ਉਹਨੂੰ ਵੀ ਇਸ ਤਰ੍ਹਾਂ ਦੀ ਬੇਹੋਸ਼ੀ ਦੀ ਨੀਂਦ ਨਹੀਂ ਆਇਆ ਕਰਦੀ। ਜਦੋਂ ਸਾਰਾ ਸੰਸਾਰ ਸੁੱਤਾ ਪਿਆ ਹੁੰਦਾ ਉਸ ਵੇਲੇ ਉੱਠ ਕੇ ਬੈਠ ਜਾਂਦਾ। ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਸਾਨੂੰ ਪੁੱਛਦੇ ਨੇ, ਦੱਸਦੇ ਨੇ। ਅੰਮ੍ਰਿਤ ਵੇਲੇ ਆਹ ਉਸ ਵੇਲੇ ਕੌਣ ਜਾਗਦਾ? ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਾਗਦੇ ਨੇ ਭਾਈ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰ, ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਜਾਂਦੇ ਨੇ। ਉੱਥੇ ਕੀ ਕਰਦੇ ਨੇ? ਜਾਗਣ ਤੋਂ ਬਾਅਦ ਇਸ਼ਨਾਨ ਕਰਦੇ ਆ, ਕਰ ਇਸ਼ਨਾਨ ਸਿਮਰ ਭਰਾਵ ਆਪਣਾ, ਮਨ ਧਨ ਪਏ ਆ ਰੋਗਾ। ਮਨ ਦੇ ਬੇਅੰਤ ਰੋਗ ਨੇ, ਜੇ ਮਨ ਰੋਗੀ ਹੋਵੇ ਸਰੀਰ ਰੋਗੀ ਹੋ ਜਾਂਦਾ। ਮਨ 'ਚ ਕਿਸੇ ਦੇ ਕ੍ਰੋਧ ਹੋਵੇ ਉਹਨੂੰ ਰੋਟੀ ਹਜ਼ਮ ਨਹੀਂ ਆਇਆ ਕਰਦੀ, ਮਨ ਵਿੱਚ ਚਿੰਤਾ ਹੋਵੇ ਰੋਟੀ ਦੀ ਭੁੱਖ ਨਹੀਂ ਲੱਗਦੀ, ਬਿਮਾਰੀ ਸ਼ੁਰੂ ਹੋ ਜਾਂਦੀ। ਮਨ ਵਿੱਚ ਈਰਖਾ ਹੋਵੇ ਬਿਮਾਰ ਹੋ ਜਾਂਦਾ ਬੰਦਾ, ਖੂਨ ਦਾ ਸੰਤੁਲਨ ਵਿਗੜ ਜਾਂਦਾ, ਕਿਉਂਕਿ ਮਨ ਰੋਗੀ ਹੈ। ਮਨ ਦੇ ਰੋਗ ਸਰੀਰ ਦੇ ਰੋਗਾਂ ਨਾਲੋਂ ਭਿਆਨਕ ਹੋਇਆ ਕਰਦੇ। ਮਹਾਰਾਜ ਕਹਿੰਦੇ ਦੋਏ ਰੋਗ ਮਨ ਵੀ ਅਤੇ ਤਨ ਵੀ ਸਿਮਰਨ ਕਰਨ ਦੇ ਨਾਲ ਰਾਜੀ ਹੋ ਜਾਇਆ ਕਰਦਾ। ਕਰ ਇਸ਼ਨਾਨ ਸਿਮਰ ਭਰਾਵ ਆਪਣਾ, ਮਨ ਤਨ ਪਏ ਰੋਗ। ਨਾਮ ਸਿਮਰੇ ਜਾਂਦੇ ਨੋ, ਚਰਨ ਕਮਲ ਧਿਆਨ ਹਿਰਦੇ, ਆਪਣੇ ਗੁਰੂ ਦੇ ਚਰਨਾਂ ਦਾ, ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਰੱਖ ਕੇ, ਅਤੇ ਇਹ ਲੋਚਦੇ ਨੇ ਪ੍ਰਭ ਵਿਸਰ ਨਾ ਹੀ ਹਿੱਕ ਕਿਨੋ, ਅੱਖ ਦੇ ਚਮਕਣ ਜਿੰਨਾ ਚਿਰ ਵੀ ਕਿਤੇ ਮੈਨੂੰ ਨਾਮ ਨਾ ਭੁੱਲ ਜਾਵੇ। ਨਾਮ ਦਾ ਧਨ ਇਕੱਠਾ ਕਰਦੇ ਨੇ। ਤਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁੱਖ ਜਾਰੇ, ਬਿਨਵੰਤ ਨਾਨਕ ਸਦਾ ਜਾਗੇ ਹਰਦਾਸ ਸੰਤ ਪਿਆਰੇ। ਪਰਮੇਸ਼ੁਰ ਦੇ ਪਿਆਰੇ ਜਾਗਿਆ ਕਰਦੇ, ਗੁਰਮੁਖ ਜਾਗ ਰਹੇ, ਗੁਰਮੁਖ ਜਾਗਦੇ ਨੇ, ਮਨਮੁਖ ਸੁੱਤੇ ਪਏ ਨੇ। ਧਿਆਨ ਦਿੱਤਾ ਕਿ ਇਸ ਵੇਲੇ ਸਾਡੇ ਘਰ 'ਚ ਕੌਣ ਹੈ ਜਾਗਣ ਵਾਲਾ? ਅਨੁਮਾਨ ਲਾਉਂਦੇ ਆ ਵੀ ਕੌਣ ਹੋਇਆ ਜਿਹਨੇ ਜਾਗ ਕੇ ਇਸ ਵੇਲੇ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕੀਤਾ। ਉਹਦੇ ਬਾਅਦ ਇਸ਼ਨਾਨ ਹੋਏ ਕੀਤਾ, ਥੋੜ੍ਹੇ ਜਿਹੇ ਗੁਣਗੁਣਾਉਣ ਦੀ ਆਵਾਜ਼ ਆਈ, ਉਹ ਤੋਂ ਬਾਅਦ ਚੁੱਪ ਚਾਂਦ ਬਣ, ਕਿਉਂਕਿ ਇਸ਼ਨਾਨ ਤੋਂ ਬਾਅਦ ਸਿਮਰਨ 'ਚ ਬੈਠਦਾ ਜਿਹਨੂੰ ਸਿਮਰਨ ਦੀ ਦਾਤ ਪ੍ਰਾਪਤ ਹੋਈ। ਸਿਮਰਨ ਦੇ ਬੇਅੰਤ ਤਰੀਕੇ ਨੇ। ਪਹਿਲਾਂ ਸਿਮਰਨ ਮਾਲਾ ਦੀ ਮਦਦ ਨਾਲ ਹੋਇਆ ਕਰਦਾ ਸ਼ੁਰੂ ਸ਼ੁਰੂ ਦੇ ਅੰਦਰ, ਕਿਉਂਕਿ ਸਵਾ ਪਿਆ ਨਹੀਂ ਹੁੰਦਾ, ਗਿਣਤੀ ਮਿਣਤੀ ਦੇ ਨਾਲ ਅਸੀਂ ਸਿਮਰਨ ਕਰਦੇ ਹਾਂ। ਮਹਾਂਪੁਰਸ਼ ਦੱਸ ਦਿੰਦੇ ਨੇ ਵੀ ਤੂੰ ਢਾਈ ਮਾਲਾ ਰੋਜ਼ ਫੇਰਿਆ ਕਰ, ਸ਼ੌਕ ਵਾਲੇ ਨੂੰ ਕਹਿੰਦੇ ਨੇ ਤੂੰ ਪੰਜ ਫੇਰਿਆ ਕਰ, ਉਦੋਂ ਵੀ ਜ਼ਿਆਦਾ ਸ਼ੌਕ ਵਾਲਾ ਹੋਵੇ ਉਹਨੂੰ ਕਹਿੰਦੇ ਸੱਤ ਪੱਕੀਆਂ ਮਾਲਾ ਕਰਿਆ ਕਰ। 12,000 ਵਾਰੀ ਗੁਰਮੰਤਰ ਦਾ ਪਾਠ ਕਰਿਆ ਕਰ। ਉਹਦੇ ਨਾਲ ਕੀ ਹੁੰਦਾ? ਰਸਨਾ ਦੇ ਨਾਲ ਜਪਦੇ ਜਪਦੇ ਮਾਲਾ ਦੇ ਨਾਲ ਨਾਮ ਰਸਨਾ 'ਤੇ ਆ ਜਾਂਦਾ, ਆਪਣੇ ਆਪ ਜਪਣਾ ਸ਼ੁਰੂ ਹੋ ਜਾਂਦਾ, ਰਸਨਾ ਹਿਲਦੀ ਰਹਿੰਦੀ ਹੈ ਅਤੇ ਰਸਨਾ ਦੇ ਵਿੱਚ ਰਸ ਆ ਜਾਂਦਾ। ਉਸ ਵੇਲੇ ਫਿੱਕੀ ਨਹੀਂ ਰਹਿੰਦੀ, ਫਿੱਕੀ ਹੋਵੇ ਸੁੱਕ ਜਾਵੇ, ਅਵਾਸੀਆਂ ਆਉਣ ਲੱਗ ਜਾਣ, ਰਸ ਆ ਜਾਂਦਾ। ਉਸ ਵੇਲੇ ਰਸ ਆਉਣ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਵਾਹਿਗੁਰੂ ਦੇ ਦਰ 'ਤੇ ਤੇਰਾ ਸਿਮਰਨ ਪ੍ਰਵਾਨ ਹੋ ਗਿਆ, ਅਤੇ ਉਹਨੇ ਆਪਣੇ ਵੱਲੋਂ ਜਿਵੇਂ ਭੇਜਿਆ ਜਾਂਦਾ ਟੈਲੀਫੋਨ ਜਾਂ ਕੋਈ ਕਾਸਦ ਭੇਜਿਆ ਜਾਂਦਾ, ਉਹਦੇ ਕੋਲ ਨਿਸ਼ਾਨੀ ਹੈ ਰਸ ਦੀ, ਉਹ ਰਸ ਦੀ ਨਿਸ਼ਾਨੀ ਭੇਜਦਾ ਵੀ ਤੈਨੂੰ ਮੈਂ ਰਸ ਭੇਜ ਰਿਹਾ। ਉਹ ਫਿਰ ਰਸਣਾ ਰਸ ਨਾਲ ਗਿੱਧੀ ਹੋ ਜਾਂਦੀ ਹੈ, ਭਰ ਜਾਂਦੀ ਹੈ ਨਾਮ ਜਪਦਾ। ਉਹਦੇ ਬਾਅਦ ਰਸਣਾ ਬੰਦ ਹੋ ਜਾਂਦੀ ਹੈ, ਸਵਾਸ ਤੇ ਨਾਮ 'ਚ ਲੈ ਜਾਂਦਾ, ਅਤੇ ਪਦਵੀ ਇੰਨੀ ਹੋ ਜਾਂਦੀ ਹੈ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮ ਧਨ ਸਹੀ ਨਾਨਕਾ ਪੂਰਨ ਸਹੀ ਸੰਤ। ਫਲ ਬਣ ਜਾਂਦਾ ਬੈਖਰੀ ਬਾਣੀ ਦੇ ਵਿੱਚ ਨਾਮ ਜਪਿਆ ਹੋਇਆ, 10 ਵਾਰੀ ਵਾਹਿਗੁਰੂ 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 ਕਹੋ, ਰਸਨਾ ਬੰਦ ਕਰਕੇ ਮੂੰਹ ਇੱਕ ਵਾਰੀ ਕਹੋ ਕੰਠ ਦੇ ਵਿੱਚ, 10 ਗੁਣਾ ਫਲ ਹੁੰਦਾ। ਰਸਨਾ ਬੋਲ ਕੇ 100 ਵਾਰੀ ਵਾਹਿਗੁਰੂ 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 ਕਹੀਏ ਆਪਾਂ, ਇੱਕ ਵਾਰੀ ਹਿਰਦੇ 'ਚ ਕਹਿ ਦਿਓ ਬਸੰਤੀ ਬਾਣੀ ਦੇ ਅੰਦਰ, ਫਲ ਬਰਾਬਰ ਹੋ ਜਾਂਦਾ। 1,000 ਵਾਰੀ ਬੋਲ ਕੇ ਕਹਿ ਦਿਓ, ਇੱਕ ਵਾਰੀ ਪਰਾ ਬਾਣੀ 'ਚ ਨਾਭੀ ਦੀ ਬਾਣੀ 'ਚ ਕਹਿ ਦਿਓ, ਉਹਨਾਂ ਫਲ ਹੋ ਜਾਇਆ ਕਰਦਾ। ਸੋ ਇਸ ਤਰ੍ਹਾਂ ਸਿਮਰਨ ਆਹਿਸਤਾ ਆਹਿਸਤਾ ਆਪਣੇ ਆਪ ਵੱਧ, ਉਹਦੇ ਬਾਅਦ ਵੱਧਦਾ ਵੱਧਦਾ ਜਦੋਂ ਨਾਭੀ 'ਚ ਚਲਿਆ ਜਾਂਦਾ, ਫਿਰ ਇਹ ਉੱਪਰ ਨੂੰ ਚੜ੍ਹਦਾ 10ਵੇਂ ਦੁਆਰ ਵੱਲ ਨੂੰ, ਅਤੇ ਪਹਿਲਾਂ ਆਗਿਆ ਚੱਕਰ 'ਚ ਆਉਂਦਾ। ਆਗਿਆ ਚੱਕਰ ਦੇ ਉੱਤੇ ਸਾਡੀ ਕੌਨਸ਼ੀਅਸਨੈਸ, ਸਾਡਾ ਜਿਹੜਾ ਜਾਗਰਤ ਪੁਣਾ ਹੈ, ਮਨ ਵੀ ਇੱਥੇ ਨਿਵਾਸ ਰੱਖਦਾ, ਬੁੱਧੀ ਵੀ ਇੱਥੇ ਨਿਵਾਸ ਰੱਖਦੀ ਹੈ, ਚਿੱਤ ਵੀ ਇੱਥੇ ਨਿਵਾਸ ਰੱਖਦਾ, ਇੱਥੇ ਹੀ ਸਾਡੇ ਜੀਵਾਤਮਾ ਦਾ ਨਿਵਾਸ ਹੈ, ਇੱਥੋਂ ਹੀ ਪਰਮੇਸ਼ੁਰ ਦਾ ਦਰਵਾਜ਼ਾ ਚੜ੍ਹਾਈ ਸ਼ੁਰੂ ਹੁੰਦੀ ਹੈ। ਇਹਨੂੰ ਆਗਿਆ ਚੱਕਰ ਕਹਿੰਦੇ, ਜਿੱਥੇ ਦੋਏ ਅੱਖਾਂ 'ਤੇ ਨੱਚਦੀ ਜਾ, ਇੱਥੇ ਆ ਕੇ ਨਾਮ ਜਿਹੜਾ ਹੈ, ਸ਼ੌਕ ਵਾਲੇ ਬੰਦੇ ਮਹਾਂਪੁਰਸ਼ਾਂ ਤੋਂ ਪੁੱਛ ਕੇ ਜਪਦੇ ਨੇ। ਮਹਾਂਪੁਰਸ਼ ਕਹਿੰਦੇ ਆ, ਦੇਖ ਭਾਈ ਹੁਣ ਤੇਰਾ ਜਿਹੜਾ ਨਾਮ ਹੈ ਇਹ ਜਾਪ ਤੋਂ ਬਦਲ ਕੇ ਉਪਾਸ਼ਨਾ 'ਚ ਆ ਗਿਆ, ਕਰਮ 'ਚੋਂ ਬਦਲ ਗਿਆ ਉਪਾਸ਼ਨਾ 'ਚ ਆ ਗਿਆ, ਹੁਣ ਗੁਰੂ ਦਾ ਜਿਹੜਾ ਧਿਆਨ ਹੈ ਉਹਨੂੰ ਹਿਰਦੇ 'ਚ ਵਸਾ, ਗੁਰ ਕੀ ਮੂਰਤ ਮਨ ਮੈਂ ਧਿਆ, ਗੁਰ ਕਾ ਸ਼ਬਦ ਮੰਤਰ ਮਨ ਮਾ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਚੱਲ ਪੈਂਦੀ ਹੈ। ਪਹਿਲਾ ਜਿਹੜਾ ਨਾਮ ਸੀ ਸਾਡੇ ਉੱਤੇ ਪੰਜ ਪੜਦੇ ਨੇ, ਧਿਆਨ ਨਾਲ ਜਿਹੜੇ ਸ਼ੌਕ ਵਾਲੇ ਬੰਦੇ ਆ ਸੁਣ ਲਓ, ਪਹਿਲਾ ਫਰਜ ਸਾਡੇ ਉੱਤੇ ਪੜਦਾ ਪੈਂਦਾ ਅਗਿਆਨ ਦਾ, ਜਿਹਨੂੰ ਆਨੰਦਮਈ ਕੋਸ਼ ਕਹਿੰਦੇ, ਦੂਸਰਾ ਪੜਦਾ ਪੈਂਦਾ ਬੁੱਧੀ ਦਾ ਜਿਹਨੂੰ ਵਿਗਿਆਨਮਈ ਕੋਸ਼ ਕਹਿੰਦੇ, ਤੀਸਰਾ ਪੈਂਦਾ ਮਨ ਦਾ ਜਿਹਨੂੰ ਮਨੋਮਈ ਕੋਸ਼ ਕਹਿੰਦੇ, ਚੌਥਾ ਪੈਂਦਾ ਪ੍ਰਾਣਾਂ ਦਾ ਉਹਨੂੰ ਪ੍ਰਾਣਮਈ ਕੋਸ਼ ਕਹਿੰਦੇ ਨੇ, ਪੰਜਵਾਂ ਪੈਂਦਾ ਅੰਨ ਦਾ, ਆਹ ਸਰੀਰ ਜਿਹੜਾ ਦਿਸਦਾ ਪੰਜਾਂ ਤੱਤਾਂ ਦਾ ਇਹਨੂੰ ਅੰਨਮਈ ਕੋਸ਼ ਕਹਿੰਦੇ। ਇਹ ਸਰੀਰ ਦੇ ਵਿੱਚੋਂ ਲੰਘਣ ਵਾਸਤੇ ਸਾਨੂੰ ਨਾਮ ਰਸਨਾ ਨਾਲ ਜਪਣਾ ਪੈਂਦਾ, ਸਵਾਸ ਨਾਲ ਬਾਣੀ ਪੜ੍ਹਨੀ ਪੈਂਦੀ ਹੈ, ਕੀਰਤਨ ਕਰਨਾ ਪੈਂਦਾ, ਇਹਦੇ ਨਾਲ ਅਸੀਂ ਸਰੀਰ 'ਚੋਂ ਲੰਘ ਜਾਂਦੇ। ਟਾਈਮ ਬੜਾ ਲੱਗਦਾ ਇਸ ਕੋਸ਼ ਨੂੰ ਪਾਸ ਕਰਨ, ਦੂਸਰਾ ਇਹਦੇ ਬਾਅਦ ਫਿਰ ਪ੍ਰਾਣ ਆ ਜਾਂਦੇ, ਪ੍ਰਾਣਾਂ ਦੇ ਵਿੱਚ ਨਾਮ ਸਵਾਸ ਦਾ ਲੰਘਾਉਂਦਾ, ਪ੍ਰਾਣਮਈ ਕੋਸ਼ ਸਵਾਸ ਦੇ ਨਾਲ ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ। ਸ਼ੌਕ ਵਾਲੇ ਬੰਦੇ ਨਾਮ ਜਪਦੇ ਨੇ। ਇਹ ਤੋਂ ਬਾਅਦ ਨਾਮ ਦੀਆਂ ਬਦਲਦੀਆਂ ਤੁਰੀਆਂ ਜਾਂਦੀਆਂ ਨੇ ਅਵਸਥਾਵਾਂ, ਜਦੋਂ ਅਸੀਂ ਆਗਿਆ ਚੱਕਰ 'ਚ ਆ ਜਾਂਦੇ ਹਾਂ। ਇੱਥੇ ਮਨ ਦਾ ਮੈਂਟਲ ਨੇਮ ਕਹਿੰਦੇ ਨੇ, ਮਾਨਸਿਕ ਨਾਮ, ਇੱਥੇ ਜੀਵ ਨਹੀਂ ਹਿਲਦੀ, ਆਪਣੇ ਆਪ ਨਾਮ ਜਪ ਹੁੰਦਾ। ਇਸ ਥਾਂ ਦੇ ਉੱਤੇ ਅਸੀਂ ਕੰਸੈਂਟਰੇਸ਼ਨ ਵਾਸਤੇ ਗੁਰੂ ਦੀ ਮੂਰਤ ਦਾ ਧਿਆਨ ਕਰਦੇ ਹਾਂ। ਕਈ ਪ੍ਰੇਮੀਆਂ ਦੇ ਮਨਾਂ 'ਚ ਸ਼ੰਕਾ ਹੋ ਜਾਂਦਾ ਬਈ ਗੁਰੂ ਦੀ ਮੂਰਤ ਤਾਂ ਕਿਹਾ, ਗੁਰੂ ਮੂਰਤ ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਤਾਂ ਸ਼ਬਦ ਹੋਇਆ ਕਰਦਾ, ਉਹ ਸ਼ਬਦ ਨੂੰ ਸਮਝਣ ਦਾ ਯਤਨ ਕਰੋ, ਸ਼ਬਦ ਕੀ ਹੈ, ਉਹ ਅੱਖਰ ਨਹੀਂ ਹੈਗੇ, ਉਹ ਸ਼ਬਦ ਇੱਕ ਧੁਨ ਹੈ ਜਿਹੜੀ ਤੁਹਾਡੇ ਅੰਦਰ ਚੱਲਦੀ ਹੈ। ਜੇ ਤਾਂ ਧੁਨ ਤੱਕ ਤੁਹਾਡੀ ਬਿਰਤੀ ਪਹੁੰਚ ਗਈ ਫਿਰ ਤਾਂ ਮੁਬਾਰਕ ਹੈ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਘੱਤ ਕਹਾਣ। ਜੇ ਅਜੇ ਮਨ ਨਹੀਂ ਟਿਕਦਾ ਤਾਂ ਫਿਰ ਗੁਰੂ ਦੀ ਜਿਸ ਤਰ੍ਹਾਂ ਦਾ ਤੁਸੀਂ ਗੁਰੂ ਦੇਖਿਆ ਉਹਦਾ ਧਿਆਨ ਧਰਨਾ ਪੈਂਦਾ। ਉਹਦੇ ਨਾਲ ਕੀ ਹੁੰਦਾ, ਗੁਰੂ ਨਾਲ ਸੰਪਰਕ ਹੋ ਜਾਂਦਾ ਸਿੱਧਾ ਹੀ। ਭਾਈ ਗੋਂਦਾ ਪਿਸ਼ਾਵਰ ਦੇ ਅੰਦਰ ਅੱਜ ਅੰਮ੍ਰਿਤ ਵੇਲੇ ਉੱਠ ਕੇ ਨਦੀ 'ਚ ਇਸ਼ਨਾਨ ਕਰਕੇ ਉਹਦੇ ਕੰਢੇ ਬੈਠ ਗਏ ਅਤੇ ਗੁਰੂ ਸੱਤਵੇਂ ਪਾਤਸ਼ਾਹ ਦਾ ਧਿਆਨ ਧਰ ਲਿਆ, ਅਤੇ ਧਿਆਨ ਵਿੱਚ ਹੀ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਨੂੰ ਜਫਾ ਮਾਰ ਲਿਆ। ਐਸਾ ਧਿਆਨ ਟਿਕਿਆ, ਘੰਟੇ ਲੰਘਦੇ ਚਲੇ ਗਏ, ਪਹਿਲਾ ਪਹਿਰ ਲੰਘ ਗਿਆ, ਦੂਸਰਾ ਲੰਘ ਗਿਆ, ਤੀਸਰਾ ਆ ਗਿਆ। ਇੱਧਰ ਗੁਰੂ ਮਹਾਰਾਜ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ, ਦੀਵਾਨ ਦੀ ਸਮਾਪਤੀ ਹੋ ਗਈ, ਅਰਜ ਹੋਈ, ਮਹਾਰਾਜ ਜਲ ਪਾਣੀ ਛਕਣ ਵਾਸਤੇ ਹੁਕਮ ਦਿਓ। ਮਹਾਰਾਜ ਬੋਲੇ ਨਹੀਂ। ਦੁਪਹਿਰਾ ਹੋ ਗਿਆ, ਫਿਰ ਅਰਦਾਸ ਹੋਈ, ਮਹਾਰਾਜ ਲੰਗਰ ਤਿਆਰ ਹੈ, ਜਦ ਤੱਕ ਆਪ ਨਹੀਂ ਛਕਦੇ ਕਿਸੇ ਨੇ ਅੰਨ ਮੂੰਹ 'ਚ ਨਹੀਂ ਪਾਉਣਾ। ਆ ਫਿਰ ਖਾਮੋਸ਼ ਨੇ, 4 ਵੱਜ ਗਏ। ਉਸ ਵੇਲੇ ਮਹਾਰਾਜ ਜੀ ਨੇ ਨੇਤਰ ਖੋਲ੍ਹੇ, ਨਾਲ ਕਿਹਾ ਤਨ ਸਿੱਖੀ, ਤਨ ਸਿੱਖੀ। ਬੜੀ ਵੱਡੀ ਅਵਸਥਾ ਸੀ, ਇਹਨੂੰ ਕਹਿੰਦੇ ਆ ਵੀ ਡੋਰੀਆਂ ਪਾ ਕੇ ਰੱਬ ਵੱਸ ਕਰ ਲਿਆ ਭਗਤਾਂ ਨੇ। ਇਹ ਪਿਆਰ ਦੀਆਂ ਡੋਰੀਆਂ ਹੁੰਦੀਆਂ ਨੇ। ਉਸ ਵੇਲੇ ਸਵਾਲ ਪੁੱਛਿਆ, ਸੱਚੇ ਪਾਤਸ਼ਾਹ ਅੱਜ ਆਪ ਇੰਨਾ ਚਿਰ ਬੈਠੇ ਕਿਹੜੇ ਪ੍ਰੇਮੀ ਦੇ ਪ੍ਰੇਮ ਵਿੱਚ ਆਪ ਬੈਠੇ ਨੇ? ਕਹਿੰਦੇ ਭਾਈ ਕਾਬਲ ਵਿੱਚ ਭਾਈ ਗੋਂਦਾ, ਉਹਨੇ ਆ ਸਾਡੇ ਚਰਨਾਂ ਨੂੰ ਜਫਾ ਮਾਰ ਲਿਆ। 3 ਪਹਿਰ 9 ਘੰਟੇ ਉਹਦੀ ਸੁਰਤੀ ਨਹੀਂ ਹਿੱਲੀ ਕਿਸੇ ਪਾਸੇ, ਅਤੇ ਚਰਨਾਂ ਨੂੰ ਛਾਤੀ ਨਾਲ ਲਾਇਆ ਹੋਇਆ, ਉੱਤੋਂ ਦੀ ਜੱਫਾ ਮਾਰਿਆ ਹੋਇਆ। ਕਹਿੰਦੇ ਫਿਰ ਜੇ ਅਸੀਂ ਚਰਨ ਛਡਾਉਂਦੇ ਹਾਂ ਤਾਂ ਉਹਨੂੰ ਖਿੱਚ ਹੁੰਦੀ ਸੀ, ਇਸ ਕਰਕੇ ਅਸੀਂ ਉਹਦੇ ਪਿਆਰ ਵਿੱਚ ਬੈਠੇ ਰਹੇ। ਇਸ ਤਰ੍ਹਾਂ ਭਾਈ ਵਿਧੀ ਚੰਦ ਜਦੋਂ ਲੈਣ ਗਏ ਨੇ ਦੁਸ਼ਾਲੇ, ਤੇ ਆਪ ਨੇ ਭੱਠ ਵਿੱਚ ਛਾਲ ਮਾਰ ਕੇ ਗੁਰੂ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਲਿਆ। ਇੱਧਰ ਮਹਾਰਾਜ ਲਹਿਰੇ ਗਾਗੇ ਬੈਠੇ ਨੇ, ਕਹਿੰਦੇ ਭਾਈ ਮਸ਼ਕਾਂ ਲਿਆਓ ਜਲਦੀ ਪਾਣੀ ਦੇ ਸਾਡੇ ਉੱਤੇ ਪਾਓ। ਉਹ ਭੱਠ ਵਿੱਚ ਬੈਠਾ, ਭੱਠ ਠੰਡਾ ਹੋ ਗਿਆ ਅਤੇ ਇੱਧਰਲੇ ਪਾਸੇ ਸੇਕ ਆ ਰਿਹਾ। ਸੋ ਇਹਨੂੰ ਮੈਂਟਲ ਨਾਮ ਕਹਿੰਦੇ ਨੇ। ਇਹ ਚਾਰ ਤਰ੍ਹਾਂ ਦਾ ਧਿਆਨ ਹੁੰਦਾ। ਪਹਿਲਾ ਹੋਇਆ ਕਰਦਾ ਜਮੈਂ, ਉਹਨੂੰ ਹੋਇਆ ਕਰਦਾ ਸ਼ਬਦ ਦਾ ਧਿਆਨ, ਸ਼ਬਦ ਸਾਊਂਡ ਨੂੰ ਕਹਿੰਦੇ ਨੇ, ਨਾਮ ਦੀ ਸਾਊਂਡ। ਉਹ ਅੰਦਰ ਸਹਿ ਸੁਭਾਅ ਚੱਲਦੀ ਹੈ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਕਿਸ ਤਰ੍ਹਾਂ ਚੱਲਦੀ ਹੈ, ਬੇਅੰਤ ਤਰੀਕਿਆਂ ਨਾਲ ਚੱਲਦੀ ਹੈ, ਆਪਣੇ ਆਪ ਇਹ ਸੁਣਦੀ ਹੈ, ਕੁਛ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਅੱਖਾਂ ਬੰਦ ਹੁੰਦੀਆਂ ਤੁਰੀਆਂ ਜਾਂਦੀਆਂ, ਕਿਉਂਕਿ ਧੁਨ ਐਸੀ ਮਿੱਠੀ ਆ। ਅਤੇ ਉਹਦੇ ਨਾਲ ਜਿਹੜਾ ਮੰਤਰ ਹੈ ਨਾਲ ਰਲ ਕੇ ਮਿਊਜ਼ੀਕਲ ਹੋ ਜਾਂਦਾ, ਉਹ ਸੁਣਦਾ। ਉਸ ਤੋਂ ਬਾਅਦ ਨਾਮ ਤਰੱਕੀ ਕਰਦਾ, ਰੋਮ ਰੋਮ ਦੇ ਵਿੱਚ ਰਚ ਜਾਂਦਾ। ਅਤੇ ਉਹਦੇ ਬਾਰੇ ਮਹਾਰਾਜ ਦਾ ਐਸਾ ਫਰਮਾਨ ਹੈ,
ਰੋਮ ਰੋਮ ਹਰ ਜਾਵੇ।
ਇਕੱਲੇ ਇਕੱਲੇ 3.5 ਕਰੋੜ ਰੋਮ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਇੱਕ ਵਾਰੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਆਪ ਨੂੰ ਦੇਖਣ ਵਾਸਤੇ ਇੱਕ ਡਾਕਟਰ ਦੀਵਾਨ ਸਿੰਘ ਆ ਗਿਆ ਅਤੇ ਉਹਨੇ ਟੂਟੀਆਂ ਲਾ ਕੇ ਦੇਖਣਾ ਸ਼ੁਰੂ ਕਰਿਆ ਵੀ ਕੀ ਬਿਮਾਰੀ ਹੈ। ਉਹ ਪਹਿਲਾਂ ਛਾਤੀ 'ਤੇ ਲਾਈਆਂ, ਪੇਟ 'ਤੇ ਲਾਈਆਂ, ਫਿਰ ਲੱਤਾਂ 'ਤੇ ਲਾਈਆਂ, ਚਰਨਾਂ 'ਤੇ ਲਾਈਆਂ, ਮੱਥੇ 'ਤੇ ਲਾਈਆਂ। ਮਹਾਂਪੁਰਸ਼ ਕਹਿਣ ਲੱਗੇ, ਡਾਕਟਰ ਇਹ ਕੀ ਕਰਨ ਲੱਗ ਗਿਆ ਤੂੰ? ਕਹਿੰਦਾ ਮਹਾਰਾਜ ਮੈਂ ਬਿਮਾਰੀ ਕਿੱਥੋਂ ਟੋਲਾਂ। ਕਹਿੰਦੇ ਕੀ ਗੱਲ? ਕਹਿੰਦੇ ਤੁਹਾਡੇ ਤਾਂ ਜਿੱਥੇ ਮੈਂ ਟੂਟੀਆਂ ਲਾਉਂਦਾ ਇੱਕੋ ਆਵਾਜ਼ ਆ ਰਹੀ ਹੈ, ਵਾਹਿਗੁਰੂ 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 ਵਾਹਿਗੁਰੂ, ਸਾਰੇ ਸਰੀਰ ਦੇ ਵਿੱਚ ਨਾਮ ਰਚ ਜਾਇਆ ਕਰ। ਇਹਦੇ ਬਾਅਦ ਅਵਸਥਾ ਆ ਜਾਂਦੀ ਹੈ ਕਿ ਬਾਹਰਲੀ ਆਵਾਜ਼ ਚਾਹੇ ਟਰੈਕਟਰ ਘੁੱਕ ਘੁੱਕ ਕਰਦਾ ਉਹਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ, ਮੋਟਰਸਾਈਕਲ 'ਤੇ ਜਾਂਦਾ ਆਵਾਜ਼ ਉਹਨੂੰ ਵਾਹਿਗੁਰੂ ਵਾਹਿਗੁਰੂ ਸੁਣਦੀ ਹੈ, ਕੋਈ ਜਾਨਵਰ ਬੋਲਦੇ ਨੇ ਸਾਰੇ ਵਾਹਿਗੁਰੂ ਵਾਹਿਗੁਰੂ ਸੁਣਦੇ ਆ, ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਵਾਣ, ਅਤੇ ਸਾਰੇ ਪੰਛੀ ਉਹਨੂੰ ਐਂ ਪ੍ਰਤੀਤ ਦਿੰਦੇ ਨੇ ਵੀ ਇਹ ਤਾਂ ਪਰਮੇਸ਼ਰ ਦਾ ਨਾਮ ਜਪਦੇ ਨੇ।
ਨਾਮ ਹਰੀ ਦਾ ਜਪਦੇ ਸਾਰੇ
ਹਰ ਜਾਪਤ ਹੈ ਨਹੀਂ, ਸਾਰੇ ਆਕਾਸ਼ ਦੇ ਵਿੱਚੋਂ ਨਾਮ ਦੀ ਧੁਨੀ ਸੁਣਾਈ ਦੇਣ ਲੱਗ ਜਾਂਦੀ। ਇਹਦੇ ਨਾਲ ਕੀ ਹੁੰਦਾ, ਜੋ ਧਿਆਨ ਅਸੀਂ ਧਰਦੇ ਸੀ ਗੁਰੂ ਦਾ ਜਾਂ ਸ਼ਬਦ ਦੀ ਧੁਨੀ ਸੁਣਦੇ ਸੀ, ਅਸੀਂ ਆਪ ਵਿੱਚੋਂ ਗਾਇਬ ਹੋ ਜਾਂਦੇ ਹਾਂ, ਕੇਵਲ ਧੁਨ ਰਹਿ ਜਾਂਦੀ। ਇਹਦੇ ਨਾਲ ਸਾਡੀ ਤਰੁਕਟੀ ਟੁੱਟ ਜਾਂਦੀ ਹੈ ਧਿਆਤਾ ਧਿਆਨ 'ਤੇ। ਇਹਦੇ ਬਾਅਦ ਅਸੀਂ ਗਿਆਨ ਮੰਡਲ 'ਚ ਦਾਖਲ ਹੋ ਜਾਂਦੇ ਹਾਂ, ਜਿਹਨੂੰ ਵਿਵੇਕ ਮੰਡਲ ਕਹਿੰਦੇ। ਦਸਵੇਂ ਦੁਆਰ ਦੇ ਨੇੜੇ ਬਿਰਤੀ ਪਹੁੰਚ ਜਾਂਦੀ ਹੈ ਅਤੇ ਉੱਥੇ ਫਿਰ ਮੈਂ ਕੌਣ ਦਾ ਸਵਾਲ ਆਉਂਦਾ, ਵੀ ਮੈਂ ਕੌਣ ਹੋਇਆ। ਜਿਉਂ ਜਿਉਂ ਹਉਮੈ ਦਾ ਨਾਸ਼ ਹੁੰਦਾ, ਮੈਂ ਦਾ ਗਿਆਨ ਹੁੰਦਾ, ਇਹ ਆਤਮ ਮੰਡਲ 'ਚ ਦਾਖਲ ਹੁੰਦਾ ਤੁਰਿਆ ਜਾਂਦਾ। ਸੋ ਇਸ ਤਰ੍ਹਾਂ ਨਾਮ ਦੀਆਂ ਬੇਅੰਤ ਅਵਸਥਾਵਾਂ ਕਮਾਈ ਕਰਨ ਵਾਲੇ ਮਹਾਂਪੁਰਸ਼ਾਂ ਦੀ ਗਾਈਡੈਂਸ ਦੀ ਇਸੇ ਵਾਸਤੇ ਲੋੜ ਹੈ। ਗੁਰੂ ਘਰ ਦੇ ਅੰਦਰ ਵਿਧਾਨ ਹੈ ਕਿ ਗੁਰਮੁਖ ਦੀ ਮਦਦ ਦੇ ਨਾਲ ਨਾਮ ਜਪੋ, ਇਕੱਲਿਆਂ 'ਤੇ ਨਾਮ ਨਹੀਂ ਜਪ ਹੁੰਦਾ, ਖੁਸ਼ਕੀ ਪੈ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਬੀਬੀ ਬੈਠੀ ਕਿਸ ਅਵਸਥਾ 'ਚ ਨਾਮ ਜਪਦੀ ਸੀ, ਇਹਨੂੰ ਕੋਈ ਕਹਿ ਨਹੀਂ ਸਕਦਾ। ਕਾਫੀ ਦੇਰ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਫੇਰ ਹਿਲਜੁਲ ਹੋਈ ਹੈ, ਦੁੱਧ ਪਾਇਆ ਕਾੜਨੀ ਦੇ ਵਿੱਚ, ਮਧਾਣੀ ਪਾਈ ਹੈ, ਕੁੜ ਬੰਨਿਆ, ਉਹਦੇ ਬਾਅਦ ਰੱਸੀਆਂ ਹੱਥ 'ਚ ਫੜੀਆਂ ਇੱਟੀਆਂ, ਅਤੇ ਮਧਾਣੀ ਦੇ ਨਾਲ ਜਦੋਂ ਰਿੜਕਣਾ ਸ਼ੁਰੂ ਕਰਿਆ, ਉਸ ਵੇਲੇ ਆਪਦੇ ਕੰਨਾਂ ਨੇ ਇੱਕ ਆਵਾਜ਼ ਸੁਣੀ ਇਸ ਤਰ੍ਹਾਂ ਦੀ, ਸਮਝੀ ਮਨ ਬੁੱਧੀ ਦੇ ਨਾਲ ਵੀ ਹੈ ਗੁਰੂ ਦੀ ਬਾਤ ਕਰ ਰਿਹਾ ਕੋਈ, ਅਤੇ ਨਾਲ ਇਹ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸੱਤ ਵਾਰ, ਸੌ ਵਾਰੀ ਦਿਹਾੜੀ ਦੇ ਵਿੱਚ ਮੈਂ ਬਲਿਹਾਰ ਜਾਵਾਂ। ਕਿਹੜੇ ਗੁਰੂ ਤੋਂ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ। ਵਾ ਮਨੁੱਖਾਂ ਦੇ ਵਿੱਚ ਤਿੰਨ ਕਿਸਮ ਦੇ ਬੰਦੇ ਹੁੰਦੇ ਨੇ, ਇੱਕ ਪਸ਼ੂ ਬੰਦੇ ਹੁੰਦੇ ਨੇ, ਇੱਕ ਭੂਤ ਬੰਦੇ ਹੁੰਦੇ ਨੇ, ਇੱਕ ਬੰਦੇ ਹੁੰਦੇ ਨੇ। ਪਸ਼ੂ ਬੰਦੇ ਉਹਨਾਂ ਨੂੰ ਕਿਹਾ ਮਹਾਰਾਜ ਜੀ ਨੇ ਕਿ ਆਪ ਨਾਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ। ਜਿਨ੍ਹਾਂ ਨੇ ਇਹ ਸੰਸਾਰ 'ਚ ਆ ਕੇ ਇਹ ਗੱਲ ਬੁੱਝੀ ਨਹੀਂ ਵੀ ਮੈਂ ਕਾਹਦੇ ਵਾਸਤੇ ਆਇਆ, ਜਿਨ੍ਹਾਂ ਦੇ ਮਨ ਨੇ ਅਜੇ ਤੱਕ ਮੰਨਿਆ ਨਹੀਂ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇ ਹੋਣਾ। ਉਹ ਪਸ਼ੂ ਬਿਰਤੀ ਚ ਰਹਿੰਦੇ ਨੇ ਅਤੇ ਪਸ਼ੂਆਂ ਮੰਗਣ ਖਾਂਦੇ ਨੇ, ਮਾੜੀਆਂ ਚੀਜ਼ਾਂ ਖਾਂਦੇ ਨੇ, ਨਿੰਦਿਆ ਚੁਗਲੀ ਈਰਖਾ ਕਰਦੇ। ਦੂਸਰੇ ਹੋਇਆ ਕਰਦੇ ਨੇ ਭੂਤ ਬਿਰਤੀ ਦੇ, ਜਿਹਨੂੰ ਪ੍ਰੇਤ ਕਹਿੰਦੇ ਨੇ, ਉਹ ਛਾਲ ਵਾਲ ਕਰਦੇ ਨੇ, ਧੋਖੇ ਦਿੰਦੇ ਨੇ। ਤੀਸਰੇ ਹੋਇਆ ਕਰਦੇ ਨੇ ਮਨੁੱਖ, ਇਹਨਾਂ ਦੋਵਾਂ ਨਾਲੋਂ ਤਾਂ ਉੱਚੇ ਹੁੰਦੇ ਨੇ। ਜਾਨਵਰ ਨੂੰ ਕੋਈ ਨਹੀਂ ਕਹਿੰਦਾ, ਗਧੇ ਨੂੰ ਵੀ ਤੂੰ ਗਧਾ ਬਣ ਜਾ, ਸਿਰਫ ਮਨੁੱਖ ਹੈ ਜਿਹਨੂੰ ਕਿਹਾ ਜਾਂਦਾ ਵੀ ਤੂੰ ਮਨੁੱਖ ਬਣ ਜਾ ਭਾਈ, ਮਨੁੱਖਾਂ ਵਾਲੇ ਕੰਮ ਕਰ। ਜੇ ਮਨੁੱਖ ਹੋਵੇ ਤਾਂ ਕਹੀਏ ਕਿਉਂ, ਕਿਉਂਕਿ ਉਹ ਪ੍ਰੇਤਾਂ ਵਾਲੇ ਕੰਮ ਕਰ ਰਿਹਾ। ਪ੍ਰੇਤਾਂ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਗਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੂਤ ਜਨੂਰਾ ਤੇਜ ਨੂਰੀ ਜੋਰੂ ਜਿੰਨਾਂ ਦਾ ਸਰਦਾਰ, ਕਹਿੰਦੇ ਟੱਬਰੇ ਸਾਰਾ ਭੂਤਾਂ ਦਾ ਐਵੇਂ। ਕਈ ਵਾਰੀ ਹੈਰਾਨ ਹੋ ਜਾਈਦਾ ਵੀ ਭੂਤ ਕਿਉਂ ਕਲਯੁਗ 'ਚ ਆ ਰਹੇ ਨੇ। ਇਹ ਰਾਜੇ ਜਨਕ ਨੇ ਤ੍ਰੇਤੇ ਯੁੱਗ ਦੇ ਅੰਦਰ ਨਰਕ ਖਾਲੀ ਕਰ ਦਿੱਤੇ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜੰਮ ਫਾਸੀ, ਸਾਰੇ ਕਰੋੜਾਂ ਸਾਲਾਂ ਦੇ ਨਰਕ ਭਰੇ ਹੋਏ ਖਾਲੀ ਕਰਦੇ। ਇੱਕ ਵਾਰੀ ਰਾਜਾ ਜਨਕ ਫੇਰ ਮਿਲ ਗਏ ਉਹਨਾਂ ਨੂੰ, ਉਹਨਾਂ ਨੇ ਪੁਕਾਰ ਕਰੀ ਕਿ ਰਾਜਨ ਸਾਨੂੰ ਕੱਢ ਤਾਂ ਦਿੱਤਾ, ਸਾਨੂੰ ਕੋਈ ਥਾਂ ਟਿਕਾਣਾ ਤਾਂ ਦੱਸ ਵੀ ਕਿੱਥੇ ਟਿਕੀਏ। ਧਰਮਰਾਜ ਨੂੰ ਕਿਹਾ, ਧਰਮਰਾਜ ਕਹਿੰਦਾ ਮਹਾਰਾਜ ਮੈਂ ਤਾਂ ਹੁਕਮੀ ਬੰਦਾ, ਮੇਰੇ ਇਖਤਿਆਰ ਕੁਛ ਨਹੀਂ, ਮੈਨੂੰ ਤਾਂ ਹੁਕਮ ਹੈ, ਧਰਮਰਾਜ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਮੇਰੇ ਕੋਲ ਗੁਰੂ ਵਾਲੇ ਨਹੀਂ ਆਉਂਦੇ, ਬੰਦਗੀ ਕਰਨ ਵਾਲੇ ਨਹੀਂ ਆਉਂਦੇ, ਮੇਰੇ ਕੋਲ ਤਾਂ ਮਨਮੁੱਖ ਆਉਂਦੇ ਨੇ, ਬੇਮੁੱਖ ਆਉਂਦੇ ਨੇ, ਵਿਸ਼ੇ ਵਿਕਾਰਾਂ ਸ਼ਰਾਬਾਂ ਕਬਾਬਾਂ ਦੇ ਵਿੱਚ ਪਏ ਹੋਏ ਬੰਦੇ ਆਉਂਦੇ ਨੇ, ਮੈਂ ਉਹਨਾਂ ਨੂੰ ਯਥਾ ਸ਼ਕਤ ਦੰਡ ਦਿੰਦਾ, ਮੈਨੂੰ ਤਾਂ ਇਹਦੇ ਬਾਅਦ ਤਿਆਰ ਹੀ ਨਹੀਂ ਹੈ। ਜੇ ਸਵਰਗ ਦਿੰਦਾ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕਿ ਜਾਈ, ਉਹਨਾਂ ਦਾ ਦਾਨ ਬੀਜਿਆ ਹੋਇਆ ਜਿਹੜਾ ਬਚ ਜਾਂਦਾ ਹੈ ਉਹਦੇ ਵਾਸਤੇ ਮੈਂ ਸਵਰਗਾਂ 'ਚ ਭੇਜ ਦਿੰਦਾ। ਇਹਨਾਂ ਜੀਵਾਂ ਨੇ ਤਾਂ ਕੋਈ ਪੁੰਨ ਨਹੀਂ ਕਰਿਆ, ਤਾਂ ਨਾਰਕੀ ਜੀਵ ਨੇ। ਅਕਾਲ ਪੁਰਖ ਜੀ ਦੇ ਕੋਲ ਬੇਨਤੀ ਕਰੀ ਰਾਜੇ ਜਨਕ, ਉਹ ਕਹਿੰਦੇ ਦੇਖ ਰਾਜਨ ਪੜ ਜਨਕ, ਮਰਿਆਦਾ ਹੈ ਮੇਰੀ ਜੋ ਬੰਨੀ ਹੋਈ ਹੈ, ਅਤੇ ਇਹ ਕਰ ਲੈ, ਤੂੰ ਥਾਂ ਦਾ ਨਹੀਂ, ਇਹਨਾਂ ਨੂੰ ਕੋਈ ਨਵਾਂ ਬਣਾਇਆ ਜਾ ਸਕਦਾ, ਤੂੰ ਇਹਨੂੰ ਪੁੱਛ ਲੈ ਤ੍ਰੇਤੇ ਯੁੱਗ ਨੂੰ, ਜੇ ਇਹਦੇ ਵਿੱਚ ਜਨਮ ਦੇ ਦੇਵੇ ਇਹਨਾਂ ਰੂਹਾਂ ਨੂੰ। ਤ੍ਰੇਤੇ ਨੂੰ ਪੁੱਛਿਆ, ਉਹ ਕਹਿਣ ਲੱਗਿਆ ਮਹਾਰਾਜ ਮੇਰੇ ਯੁੱਗ ਦੇ ਅੰਦਰ ਲੋਕ ਅਜੇ ਸਤਵਾਦੀ ਨੇ, ਧਰਮ ਦੇ ਉੱਤੇ ਚੱਲਦੇ ਨੇ, ਤਿੰਨ ਪੈਰ ਧਰਮ ਦੇ ਕਾਇਮ ਨੇ, ਅਤੇ ਇਹ ਲੋਕ ਜੇ ਮਾੜੇ ਆ ਗਏ ਤਾਂ ਮਰਿਆਦਾ ਭ੍ਰਿਸ਼ਟ ਕਰ ਦੇਣਗੇ।